गौड़ी राम जपो जी ऐसे ऐसे।
किसी ने पूछा कि जी राम का जाप किवें करना चाहिए, महापुरखा ने श्री मुक्तसर साहब जिस वेले मुक्तसर का मोर्चा समाप्त होया सी अते जुलूस कढ़िया सी टिब्बी साहब जुलूस उस वेले माघी का गया सी उस वक्त संतां ने श्री महाराज साहब सच्चे पातशाह जी के स्थान से टिब्बी साहब खड़ के बाजे नाल शब्द पढ़ के ते सारे सिंघां दे ताईं प्रचार किया सी। कहिंदे खालसा जी राज चाहुंदे हो तां इहो जिहा जीवन अपना बनाओ,
राम जपो जी ऐसे ऐसे।
कहिंदे भाई राम दे नाम नूं इस प्रकार जी हिरदे विच जपना करो, ऐसे जपना करो कैसे
ध्रुव प्रहलाद जपियो हर जय।
जिस प्रकार ध्रुव ने मां नूं पुछदा किस उद्यम ते राज मिले शत्रु ते सब होवन मीता, ਤਾਂ ਮਾਨ ਕਿਹਾ ਸੀ ਪਰਮੇਸ਼ੁਰ ਰਾਧੀਏ ਜਿਦੂ ਹੋਈਏ ਪਤ ਪੁਨੀਤਾ। ਧਰੂ ਨੇ ਹੱਠ ਕਰਕੇ ਪੰਜਾਂ ਮਹੀਨਿਆਂ ਚ ਪਰਮੇਸ਼ੁਰ ਨੂੰ ਪਾ ਲਿਆ ਅਤੇ ਐਸਾ ਨਿਯਮ ਕੀਤਾ, ਬੜਾ ਡਰਾਉਣਾ ਚਾਹਿਆ ਬੈਂਕਾਂ ਨੂੰ ਡੋਲਿਆ ਨਹੀਂ, ਤੇ ਉਸ ਵੇਲੇ ਦੀ ਮਾਤਾ ਦਾ ਰੂਪ ਧਾਰ ਕੇ ਵੀ ਵਿਸ਼ਨ ਪ੍ਰਾਣ ਚਾਹੁੰਦਾ ਡਲਾਉਂਦੇ ਸਨ, ਇਹ ਡੋਲਿਆ ਨਹੀਂ ਧਰੂ। ਉਸ ਵਕਤ ਸਾਧ ਸੰਗਤ ਜੀ ਪੰਜਾਂ ਮਹੀਨਿਆਂ ਚ ਮਹਾਰਾਜ ਸਾਹਿਬ ਧਰੂ ਨੂੰ ਮਿਲ ਗਏ, 36,000 ਵਜੇ ਦਾ ਰਾਜ ਦਿੱਤਾ ਧਰੂ ਨੂੰ ਤੇ ਅਚਲ ਪਦਵੀ ਬਖਸ਼ੀ। ਇਹ ਪਰਮੇਸ਼ੁਰ ਦੇ ਜਪਣ ਦਾ ਫਲ ਧਰੂ ਭਗਤ ਨੂੰ ਹੋਇਆ ਤੇ ਪ੍ਰਹਿਲਾਦ ਭਗਤ ਜੀ ਨੂੰ ਪਿਤਾ ਨੇ ਉਸ ਵਕਤ ਬਹੁਤ ਦਬਾਉਣਾ ਕੀਤਾ, ਦਬਾ ਕਰਕੇ ਇਹਦੇ ਤੇ ਬੜੇ ਹਮਲੇ ਕੀਤੇ, ਕਦੇ ਵਿਉਹ ਦੇਣੀ ਚਾਹੀ, ਕਦੇ ਸੱਪਲ ਲੜਾਏ, ਅਨੇਕ ਜਗ੍ਹਾ ਕਦੇ ਪਾਣੀ ਚ ਡੋਬਿਆ, ਕਦੇ ਅੱਗ ਵਿਚ ਬਿਠਾਇਆ, ਅਖੀਰ ਤਲਵਾਰ ਲੈ ਕੇ ਪਿਆ। ਜਦੋਂ ਉਸ ਵਕਤ ਪ੍ਰਹਿਲਾਦ ਦੇ ਰਾਖੇ ਆਪ ਮਹਾਰਾਜ ਹੋਏ, ਪ੍ਰਹਿਲਾਦ ਦੇ ਗਲ ਤੱਕ ਤਲਵਾਰ ਹਰਨਾਕ ਪਹੁੰਚਾ ਨਹੀਂ ਸਕਿਆ, ਨਿਸ਼ਚਾ ਕਰਕੇ ਪ੍ਰਹਿਲਾਦ ਨੂੰ ਜਿਵੇਂ ਜਪਿਆ ਸੀ। ਇੱਕ ਘੁਮਿਆਰੀ ਦੀ ਆਵੀ ਸੀ, ਉਸ ਆਵੀ ਦੇ ਵਿੱਚ ਉਸਨੇ ਅੱਗ ਦੇ ਦਿੱਤੀ, ਜਦੋਂ ਅੱਗ ਦਿੱਤੀ ਇੱਕ ਭਾਂਡਾ ਕੱਚਾ ਵਿੱਚੋਂ ਨਿਕਲਿਆ, ਜਦੋਂ ਵੇਖਿਆ ਭਾਂਡਾ ਕੱਚਾ, ਪ੍ਰਹਿਲਾਦ ਬੱਚਿਆਂ ਨਾਲ ਖੇਡਦਾ ਫਿਰਦਾ ਸੀ, ਵੇਖਿਆ ਉਹਦੇ ਚ ਬਿੱਲੀ ਦੇ ਬਲੂੰਗੜੇ ਦਿੱਤੇ ਹੋਏ ਆ, ਉਸ ਨੂੰ ਸੇਕ ਹੀ ਨਹੀਂ ਲੱਗਾ। ਨਿਸ਼ਚਾ ਆ ਗਿਆ ਵੀ ਪਰਮੇਸ਼ੁਰ ਅੱਗ ਮਾਰੀ ਮੈਨੂੰ ਰੱਖ ਸਕਦਾ ਹੈ, ਕਿਉਂ ਪ੍ਰਹਿਲਾਦ ਨਿਸ਼ਚੇ ਨਾਲ ਜਪਿਆ ਸੀ, ਧਰੂ ਨੇ ਹੱਠ ਨਾਲ ਜਪਿਆ ਸੀ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਰਾਮ ਦਾ ਨਾਮ ਜਪਣਾ ਕਰੋ ਐਸੇ ਭਾਈ ਜਿਵੇਂ ਧਰੂ ਨੇ ਜਪਿਆ ਹੈ, ਹੱਠ ਕਰਕੇ ਕਿਸੇ ਦੇ ਆਖੇ ਨੀ ਲੱਗਾ, ਮਹਾਰਾਜ ਦੀ ਸ਼ਰਨ ਲੈਣ ਗਿਆ, ਤੇ ਪ੍ਰਹਿਲਾਦ ਨਿਸ਼ਚਾ ਕਰਕੇ ਜਿਵੇਂ ਜਪਿਆ ਹੈ ਇਸ ਪ੍ਰਕਾਰ ਹਰੀ ਨੂੰ ਜਪਣਾ ਕਰੋ।
ਦੀਨ ਦਿਆਲ ਭਰੋਸੇ ਤੇਰੇ,
ਦਇਆ ਕਰਨ ਵਾਲੇ ਪਰਮੇਸ਼ਰ ਆਪਦੇ ਭਰੋਸੇ ਆਸਰੇ
ਸਭ ਪਰਿਵਾਰ ਚੜਾਇਆ ਬੇੜੇ।
ਕਬੀਰ ਸਾਹਿਬ ਜੀ ਕਹਿੰਦੇ ਆਪਦੀ ਭਗਤੀ ਰੂਪ ਬੇੜੇ ਤੇ ਸਾਰਾ ਕਮਾਲਾ ਕਮਾਲੀ ਲੋਈ ਸਾਰੇ ਪਰਿਵਾਰ ਨੂੰ ਮਹਾਰਾਜ ਭਗਤੀ ਰੂਪੀ ਬੇੜੇ ਤੇ ਚੜਾ ਦਿੱਤਾ ਹੈ। ਇਵੇਂ ਗੁਰੂ ਸਾਹਿਬ ਦਾ ਹੁਕਮ ਹੈ, ਗੁਰੂ ਸਾਹਿਬ ਦਾ ਅੰਮ੍ਰਿਤ ਛਕਣ ਵੇਲੇ ਬੱਚੇ ਬੱਚੀਆਂ ਪੁੱਤਰ ਇਸਤਰੀ ਮਾਤਾ ਪਿਤਾ ਸਾਰਿਆਂ ਨੂੰ ਗੁਰਸਿੱਖੀ ਦੇ ਬੇੜੇ ਤੇ ਚੜਾਉਣਾ ਚਾਹੀਦਾ ਹੈ।
ਰਹਾਉ ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ।
ਪਰਮੇਸ਼ੁਰ ਨੂੰ ਭਾ ਜਾਵੇ ਤਾਂ ਆਪਦਾ ਹੁਕਮ ਮਨਾ ਲੈਂਦਾ, ਭਾਣੇ ਵੀ ਚਲਾ ਲੈਂਦਾ ਹੈ।
ਇਸ ਬੇੜੇ ਤੋਂ ਪਾਰ ਲੰਘਾਵੈ,
ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬਹੁਤ ਬੈਠਾ ਆਏ। ਜਿਹੜਾ ਗੁਰੂ ਸਾਹਿਬ ਦੀ ਰਜਾਬ ਮੰਨਦਾ ਉਹ ਇਸ ਜਹਾਜ਼ ਤੇ ਚੜਦਾ ਹੈ, ਸੋ ਗੁਰਸਿੱਖੀ ਨੂੰ ਜਹਾਜ਼ ਤੇ ਚੜ ਕਰਕੇ
ਇਸ ਬੇੜੇ ਕੋ ਪਾਰ ਲੰਘਾਵੈ।
ਸਾਰੇ ਭਗਤੀ ਨੂੰ ਬੇੜੇ ਨੂੰ ਸਿੱਖੀ ਨੂੰ ਬੇੜੇ ਨੂੰ ਪਾਰ ਸੰਸਾਰ ਸਮੁੰਦਰ ਤੋਂ ਮੁਕਤ ਰੂਪੀ ਕਿਨਾਰੇ ਤੇ ਪਾਰ ਲੰਘਾ ਦਿੰਦਾ ਹੈ।
ਗੁਰ ਪ੍ਰਸਾਦ ਐਸੀ ਬੁੱਧ
ਸਮਾਨੇ ਦੀ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਅਸੀਂ ਵੀ ਨਿਰਮਲ ਬੁੱਧ ਸੁਰਗੇ ਚ ਸਮਾ ਗਈ ਹੈ।
ਰੂਪ ਗਈ ਫਿਰ ਆਵਨ ਜਾਣੀ,
ਆਉਣਾ ਸੀ ਜਾਣਾ ਸੀ ਫਿਰ ਅਸੀਂ ਇਹ ਸਾਰਾ ਚੱਕਿਆ ਜਦ ਹੈ।
ਬਹੁਤ ਵੀਰ ਭਾਈ ਸਾਰੇ ਧੜਕ ਧਾਰੀ ਜੋ ਪਰਮੇਸ਼ੁਰ ਹੈ ਉਸ ਨੂੰ ਜਪਣਾ ਕਰ।
ਸਾਰੰਗ ਪਾਨੀ ਜੋ ਪਰਮੇਸ਼ੁਰ ਸਾਰ ਸ੍ਰੇਸ਼ਟਾ ਹੀ ਪਾਨ ਹੱਥਾਂ ਦੇਣ ਵਾਲਾ ਉਸਦਾ ਸਿਮਰਨ ਕਰ।
उरवार पार सब एको जानी।
इस प्रकार उरवार इस लोक विच पार त्रिलोक विच इको ही परमेश्वर दानी है कि ज्ञानी इको ही दानी ज्ञाता है सारिया के जान वाला दान देने वाला दानी ना ज्ञाता है सारिया
गौड़ी नावी जोन छाड़ जाओ जग में आयो
नौवीं जाति है गौड़ी की गौड़ी के अंदर चेती बराबर नाल की जातियां हैं जिमें
जोन छाड़ जाओ जग में
आए जीव जब मैं माता का दर उसकी जून छड़ के इस संसार आया है
लागत पवन फसन बिसरायो
पवन लगने करके जिस वे तेन पवन लगी ना संसार की बाहरली हवा लगी कृष्णा ते मालक नु भुला दिता है
यरा हर के गुना गाओ
हे जीव हरी दे गुना दे ताणी गौना कर जीरा हर के गुण गाओ पाठ शुद्ध समझना हे जीव हरी दे गुण दे ताई गुणा दे ताई गौना कर
रहाओ गर्भ जोन मैं उर्द तप करता
माता दे गर्भ भी जदों पिया सी उर्द उल्टा लमकदा सी उठा मुख तले पर परे दसंदो कोठड़े थाए मां दसो तनी क्यों विसारे कुबे जिसदे नाए जिस परमेश्वर दे नाम करके तेरा उद्धार होया सी उस नूं भुलाता गर्भ छोड़
गर्भ चो जोन मैं उर्द तप करता
माता दे गर्भ जून च पिया होया उल्टा लमकदा उर्द रूप परमेश्वर दी तपस्या करदा सी अब तेन साड़ी सी महाराज सुमन करके बजदा सी
बहु जसर अगन मह रहता
जसरादमी दे अग दे विच रहिंदा सी तू माता दे गर्भ दी अग साड़ नहीं सकदी तेरे
लख चौरासी ही जून भ्रम आयो
इस प्रकार चौरासी लख जून च भरमदा मनुखा जन्म चा के प्राप्त होया है
अब के छुटके ठौर ना था
कि बार मनुखा जन्म तो छुटकारा पै गया तेरा मर गया तू फिर ठहर नू था ना इस लोक दिया जूना च ना परलोक विच किते भी ना इस लोक च सत्संग च ठहर तेन ना परलोक तेन थां मिलेगा इस जन्म तो बिछड़िया होया तुरदा कुत्ता जैसे घर को ना घाट को ना मनुखा जन्म फिर मिलना है ते ना ते 84 लाख जून चो भरमण तो हटना है ता ना मुक्त तेन प्राप्त होनी है इं ठहर नू थां तेन किते नहीं मिलेगा
बहु कबीर भज सारंग पानी
सारंग नारे तनख धारी जो परमेश्वर है उसका भजन कर जिम्मे सारंग मबीहा पानी नू प्रयोग प्रयोग करके सिमन करता है बदल चो
आवत दिस जात ना जानी
देखो जीव जद जम के आदा बधाइया मिलदी है दिसदा है सारिया के ताई ते जात ना जानी जदो मर जाता है उदो खड़े रह जाते हथ पैर पकड़ी नवजा पकड़ी किधर नू चलिया गया नहीं गल जानी जाती इस प्रकार परमेश्वर की अगम गति है उन्हें कोई जान नहीं सकता वाहिगुरु जेड़ा ना आउंदा है जन्म धार के ना मर के जांदा कि दिसदा वो सदा एक नास है उहदा भजन कर
गौड़ी पूर्वी सुरग वास ना बाछी है
साहिब कबीर जी फरमाउंदे ने हे भाई रमैया गुण गाईए जाते पाईए परम निधान परमेश्वर के गुण गाने चाहिए है सुरग वासना बांछी है सुरग दे विच बसन वास्ते जिम्मे कोई तप कर दे ऐसी वासना करके नहीं वासना करनी चाहिए जिम्मे साध संगत जी गढ़ शंकर दे विच एक योगी सी उस महेशे नाम योगी ने शिवजी दे पासों वर प्राप्त किया कोई जेड़ा मेरा मारा दर्शन करे ओ एक साल स्वर्ग दे एक बार दर्शन करके एक साल स्वर्ग की प्राप्ति हो जेड़ा दो बार दर्शन करे उन्हें दो साल दर्शन स्वर्ग की प्राप्ति हो सारे शहर गढ़ शंकर जी ढुक गए एक स्थान भाई तिलकू सिख सी गढ़ शंकर जी वसदा वो गया ही ना योगी ने पूछा भी कोई ऐसा जा तन रह गया जिन मेरे नाम दर्शन किए हो एक प्रेमी क्या इसे पिंड ची है एक पंजवें पातशाह सिख है भाई तिलकू ओ तेरे दर्शन नहीं करना आया कहते उन्हें कहो 5 साल स्वर्ग जावेगा मेरे दर्शन कर ਉਹਨੂੰ ਜਾ ਕੇ ਕਿਹਾ ਲੋਕਾਂ ਨੂੰ, ਕਹਿੰਦਾ ਵੀ ਮੈਂ ਤਾਂ ਸਵਰਗ ਚ ਨਹੀਂ ਜਾਣਾ, ਯੋਗੀ ਦੇ ਦਰਸ਼ਨ ਕਰਕੇ ਸਵਰਗ ਜਾਣਾ ਪਊ, ਇਸ ਕਰਕੇ ਮੈਂ ਤਾਂ ਗੁਰੂ ਸਾਹਿਬ ਦੇ ਚਰਨਾਂ ਚ ਅਨੁਭਵ ਨਗਰ ਤਹਾਂ ਸਦ ਵਸੈ, ਅਨੁਭਵ ਸਰੂਪ ਨਗਰ ਚ ਪਹੁੰਚਣਾ ਮੈਂ ਤਾਂ। ਇਹ ਸੁਣ ਕੇ ਯੋਗੀ ਨੂੰ ਕਿਹਾ, ਉਹਨਾਂ ਨੂੰ ਉਹ ਨੀ ਲੋੜ ਰੱਖਦਾ ਜਾਣ ਦੀ ਸਵਰਗ ਚ। ਯੋਗੀ ਕਹਿੰਦਾ ਚੰਗਾ ਮੈਨੂੰ ਦਰਸ਼ਨ ਕਰਾਓ, ਚਲੋ ਲੈ ਚਲੋ, ਲੋਕ ਲੈ ਆਏ। ਯੋਗੀ ਬੂਹੇ ਅੱਗੇ ਖੜਾ, ਭਾਈ ਤਿਲਕੂ ਨੇ ਬਾਹਰ ਉਡਾ ਦਿੱਤਾ। ਇਹ ਕਹਿੰਦਾ ਸਿੱਖਾ ਬਾਹਰ ਕਿਉਂ ਉਡਾ ਲਿਆ, ਮੇਰੇ ਦਰਸ਼ਨ ਦੁਨੀਆਂ ਚੱਲ ਕੇ ਆਉਂਦੀ ਹੈ। ਇਹ ਕਹਿਣ ਲੱਗਾ ਤੇਰੇ ਦਰਸ਼ਨ ਕਰਕੇ ਸਵਰਗ ਚ ਜਾਣਾ ਪਊਗਾ, ਇਸ ਕਰਕੇ ਮੈਂ ਨੀ ਤੇਰੇ ਦਰਸ਼ਨ ਕਰਨੇ, ਮੈਂ ਗੁਰੂ ਸਾਹਿਬ ਦੇ ਚਰਨਾਂ ਚ ਸਮਾਉਣਾ। ਇਹ ਸੁਣ ਕੇ ਯੋਗੀ ਕਹਿੰਦਾ ਮੈਂ ਆਪਦਾ ਵਰ ਵਾਪਸ ਲੈਣਾ, ਤੂੰ ਮੈਨੂੰ ਖੋਲ ਕੇ ਬਾਹਰ ਦਰਸ਼ਨ ਦੇ। ਭਾਈ ਤਿਲਕੂ ਨੂੰ ਵਾਰ ਖੋਲਤਾ, ਜਦੋਂ ਵਾਰ ਖੋਲਿਆ ਕਹਿੰਦਾ ਇਹੋ ਜਿਹਾ ਤੇਰਾ ਗੁਰੂ ਕਿਹੜਾ ਹੈ ਜਿਨ ਤੇਰੇ ਤਾਈ ਸਵਰਗ ਦੀ ਵੀ ਇੱਛਾ ਮਿਟਾ ਦਿੱਤੀ। ਕਹਿਣ ਲੱਗਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ। ਇਹ ਸੁਣ ਕੇ ਕਹਿਣ ਲੱਗਾ ਮੈਨੂੰ ਸਤਿਗੁਰਾਂ ਦੇ ਦਰਸ਼ਨ ਕਰਾ। ਕਹਿੰਦੇ ਚੱਲ ਯੋਗੀ, ਦਰਸ਼ਨ ਕਰਨੇ, ਅੰਮ੍ਰਿਤਸਰ ਸਾਹਿਬ ਮਹਾਰਾਜ ਸਰੋਵਰ ਦੀ ਸੇਵਾ ਕਰਾਉਂਦੇ ਹੈ। ਇਹ 45 ਦੀ ਗੱਲ ਹੈ ਸਾਧ ਸੰਗਤ ਜੀ, 1645 ਵਿਕਰਮੀ ਵਿੱਚ, ਜਿਸ ਵੇਲੇ ਯੋਗੀ ਨੂੰ ਲੈ ਕੇ ਭਾਈ ਤਿਲਕੂ ਚੱਲਿਆ, ਰਾਜ ਪੁੱਛਿਆ ਗੁਰੂ ਸਾਹਿਬ ਦੀ ਉਮਰ ਕਿੰਨੀ ਕੁ ਹੈ। ਇਹਨੇ ਕਿਹਾ ਮਹਾਰਾਜ ਸਾਹਿਬ ਦੀ ਉਮਰ ਜਿਹੜੀ 45 ਸਾਲ ਦੀ ਇਸ ਵਕਤ ਹੋਣੀ ਹੈ। ਇਹ ਸੁਣ ਕੇ ਕਹਿੰਦਾ ਉਹਨੂੰ ਤਾਂ ਸਾਧਨਾ ਨੀ ਕੋਈ ਕੀਤੀ ਹੋਣੀ, ਮੇਰੀ 450 ਵਰੇ ਦੀ ਉਮਰ ਹੈ। ਉਸ ਵਕਤ ਕਹਿਣ ਲੱਗੇ ਯੋਗੀ ਆ ਤੂੰ ਸੰਕਲਪ ਨਾ ਕਰ, ਗੁਰੂ ਸਾਹਿਬ ਅੰਤਰਜਾਮੀ ਹੈ। ਇਹ ਯੋਗੀ ਦਾ ਜਿਹੜਾ ਸੰਕਲਪ ਸੀ ਬੁੱਝ ਕੇ ਗੁਰੂ ਸਾਹਿਬ ਨੇ ਉਸ ਵੇਲੇ 68 ਘਾਟ ਤੇ ਬੈਠੇ ਕਾਰ ਕਰਾ ਰਹੇ ਜਿਹੜਾ ਮੰਜੀ ਸਾਹਿਬ ਬਣਿਆ ਹੋਇਆ ਹੈ। ਆਪ ਜੀ ਨੂੰ ਕਨਾਤ ਮਹਾਰਾਜ ਕਹਿੰਦੇ ਯੋਗੀ ਹੰਕਾਰੀ ਲੰਮੀ ਉਮਰ ਦਾ ਆ ਰਿਹਾ ਤਾਂ ਕਨਾਤ ਧਾਣ ਦਿਓ। ਮਹਾਰਾਜ ਨੇ ਆਪਦੇ ਅੱਗੇ ਕਨਾਤ ਧਨਾ ਲਈ, ਯੋਗੀ ਨੂੰ ਬਾਹਰ ਬਹਿਣ ਦੀ ਆਗਿਆ ਦਿੱਤੀ, ਬਾਹਰ ਬੈਠ ਗਿਆ ਯੋਗੀ। ਯੋਗੀ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਨੂੰ ਕਨਾਤ ਕਿਉਂ ਪੈਣੀ ਹੈ? ਕਹਿੰਦੇ ਤੇਰੇ ਸੰਕਲਪ ਨੂੰ ਪੂਰਾ ਕਰਨ ਵਾਸਤੇ। ਉਸ ਵੇਲੇ ਉਹਨੇ ਕਿਹਾ ਕਿ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਯੋਗੀ ਤੇਰਾ ਤਨ ਕਿੱਥੇ ਹੈ? ਅੰਦਰੇ ਕਨਾਤ ਦੇ ਬੈਠੇ। ਕਹਿਣ ਲੱਗਾ ਮਹਾਰਾਜ ਮੈਂ ਤੇਰਾ ਸਮੁੰਦਰ ਚ ਜਹਾਜ਼ ਤੇ ਚੜਿਆ ਜਾਂਦਾ ਸੀ। ਉਸ ਵੇਲੇ ਲੋਕਾਂ ਨੇ ਕਿਹਾ ਵੀ ਇਹ ਜਹਾਜ਼ ਡੋਲਦਾ, ਕੋਈ ਬਲੀ ਦੇ ਦਿਓ। ਲੋਕਾਂ ਦਾ ਸੁਹਾਵਦਾ ਸੀ ਮੈਨੂੰ ਮਾਪਿਆਂ ਤੋਂ ਤੇ ਪਰਿਵਾਰ ਤੋਂ ਬਾਹਰ ਜਾਣ ਕੇ ਵੀ ਕੱਲਾ ਫਕੀਰ ਹੈ ਤੇ ਮਰੇ ਹੁੰਦੇ ਦੁਨੀਆਂ ਚ, ਇਹਨੂੰ ਕੀ ਰੱਖਣਾ, ਇਹਨੂੰ ਸਮੁੰਦਰ ਚ ਧੱਕਾ ਦੇ ਦਿਓ। ਮੈਨੂੰ ਮਹਾਰਾਜ ਸਮੁੰਦਰ ਚ ਧੱਕਾ ਦੇ ਦਿੱਤਾ, ਉਹਨਾਂ ਲੋਕਾਂ ਨੂੰ ਸਿੱਧ ਦਿੱਤਾ ਤੇ ਉਸ ਵਕਤ ਮੱਛ ਨੇ ਮੇਰਾ ਕਾਨੇ ਤੋੜ ਲਿਆ ਤੇ ਮੈਂ ਫਿਰ ਉਛਾਲ ਕੇ ਉਸਨੇ ਕਿਨਾਰੇ ਤੇ ਮੈਨੂੰ ਸਿੱਟਦਾ ਜਿਉਂਦੇ ਰਹਿਣਾ ਸੀ। ਇਸ ਪ੍ਰਕਾਰ ਮਾਰਾ ਮੈਂ ਬਚ ਰਿਹਾ ਸੀ। ਗੁਰੂ ਸਾਹਿਬ ਨੇ ਕਿਨਾਰ ਚੋਂ ਹੱਥ ਬਾਹਰ ਕੱਢ ਕੇ ਕਿਹਾ ਯੋਗੀ ਆ ਇਹੋ ਕੰਨ ਤਾਂ ਨੀ ਤੇਰਾ ਮੁੰਦਰਾ ਸਮੇਤ ਪੈਰੀ ਪੈ ਗਿਆ ਸੱਚੇ ਪਾਤਸ਼ਾਹ ਦੇ? ਮਹਾਰਾਜ ਮੇਰੀ ਗਲਤੀ ਹੈ, ਆਪ ਤਾਂ ਤੂੰ ਸਤਿਗੁਰ ਕਿਉਂ ਜੁਗੀ, ਆਪ ਆਪੇ ਪਰਮੇਸ਼ਰ ਰੂਪ ਹੈ, ਸਤਿਗੁਰੂ ਦਾ ਸਿੱਖ ਬਣ ਗਿਆ। ਉਹਨੂੰ ਮਹਾਰਾਜ ਸਾਹਿਬ ਨੂੰ ਉਸ ਵੇਲੇ ਚਾਰ ਪੁਕਾਰੇ ਨਾਂ ਤੋਂ ਮਾਨੇ ਦੋ ਸ਼ਬਦਾਂ ਨਾਲ ਉਪਦੇਸ਼ ਬਖਸ਼ਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ, ਮਹਾਰਾਜ ਦੇ ਸਿੱਖ ਜਿਹੜੇ ਸਵਰਗ ਦੀ ਵੀ ਇੱਛਾ ਨਹੀਂ ਰੱਖਦੇ। ਕਬੀਰ ਸਾਹਿਬ ਜੀ ਕਹਿੰਦੇ ਹਨ
ਸੁਰਗ ਵਾਸ ਨਾ ਬਾਚੀਐ,
ਸੁਰਗ ਵਿੱਚ ਬਸਣਾ ਬਣਾ ਬਾਛੀਏ, ਇੱਛਾ ਨਾ ਕਰੀਏ ਕੋਈ,
ਡਰੀਏ ਨਾ ਨਰਕ ਨਿਵਾਸ,
ਪਾਪ ਨਾ ਕਰੀਏ। ਇਸ ਕਰਕੇ ਨਰਕ ਚ ਪੈਣ ਤੋਂ ਨਿਵਾਸ ਹੋਣ ਤੋਂ ਡਰੀਏ ਤੇ ਸਕਾਮ ਕਰਮ ਨਾ ਕਰੀਏ, ਸਵਰਗ ਦੀ ਵਾਸ਼ਨਾ ਨਾ ਚਾਹੀਏ। ਇਸ ਕਰਕੇ
ਹੋਣਾ ਹੈ ਸੋ ਹੋਈ ਹੈ,
ਸਰਕਾਰ ਵੱਲੋਂ ਹੋਣਾ ਹੋਈ ਹੈ ਹੋਵੇਗਾ ਹੀ,
ਮਨਹੇ ਨਾ ਕੀਜੈ
ਆਸਾ ਨਾ ਕਰੀਏ ਕਿਸੇ ਪ੍ਰਕਾਰ ਦੀ।
ਰਮਈਆ ਗੁਣ ਗਾਈਐ,
ਰਮਈਆ ਜੋ ਰਮਿਆ ਹੋਇਆ ਪਰਮੇਸ਼ਰ ਉਹਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ।
ਜਾ ਤੇ ਪਾਈਐ ਪਰਮ ਨਿਧਾਨ,
ਸਾਨੂੰ ਵੱਡਾ ਜੋ ਖਜ਼ਾਨਾ ਪਰਮੇਸ਼ਰ ਦੀ ਪ੍ਰਾਪਤੀ ਦਾ ਗੁਣਾਂ ਦਾ, ਉਹ ਖਜ਼ਾਨਾ ਸਰੂਪ ਦਾ ਆਨੰਦ ਪਾ ਲਈਏ।
ਰਹਾਓ ਕਿਆ ਜਾਪ ਕਿਆ ਤਪ ਸੰਜਮੋ,
ਤੁਸੀਂ ਕਿਸੇ ਦੇਵਤੇ ਦਾ ਮੰਤਰ ਜਾਪ ਕਰ ਲਿਆ, ਸ਼ਿਵ ਹੋਮ ਕਰ ਲਿਆ ਤਾਂ ਕੀ ਬਣ ਗਿਆ? ਅਤੇ ਜੇ ਤਪ ਕਰ ਲਿਆ, ਧੂਣੀਆਂ ਤਾ ਲੀਆਂ, ਜਲ ਧਾਰਾ ਕਰ ਲਈ, ਭੁੱਖਾ ਰਹਿ ਕੇ ਵਰਤ ਰੱਖ ਲਿਆ ਤਾਂ ਕੀ ਬਣ ਗਿਆ?
ਸੰਜਮੋ,
ਅਤੇ ਸੰਜਮ ਇੰਦਰੀਆਂ ਉੱਤੋਂ ਰੋਕ ਛੱਡੀਆਂ ਬਗਲੇ ਵਾਂਗੂ, ਤੇ ਮੱਛੀ ਆਈ ਛੱਡੀ ਨਾ, ਇਉਂ ਪਰਾਏ ਤੁਹਾਨੂੰ ਤੱਕ ਨੂੰ ਹਟਿਆ ਹੀ ਨਾ। ਤੇ ਫਿਰ ਸੰਜਮ ਉਤਲਾ ਇੰਦਰੀਆਂ ਦਾ ਦਮਨ ਰੂਪ ਸੰਜਮ ਸਾਧਨ ਕੀ ਕਹਿੰਦਾ ਹੈ?
ਕਿਹਾ ਵਰਤ ਕਿਹਾ ਇਸ ਨਾਮ,
ਚੌਵੀ ਇਕਾਦਸ਼ੀਆਂ ਦੇ ਵਰਤ ਰੱਖ ਲੇ, ਪੁੰਨਿਆਂ ਦੇ ਵਰਤ ਰੱਖ ਲੇ, ਤੀਰਥਾਂ ਤੇ ਇਸ਼ਨਾਨ ਕਰਿਆ।
ਜਬ ਲੱਗ ਜੁਗਤ ਨਾ ਜਾਣੀ
ਹੈ, ਕਹਿੰਦੇ ਜੁਗਤ ਜੁੜਨਾ ਨਹੀਂ ਨਾ ਜਾਣਦੇ।
ਭਾਉ ਭਗਤ ਭਗਵਾਨ
ਪਰਮੇਸ਼ਰ ਦੀ ਪ੍ਰੇਮਾ ਭਗਤੀ ਚ ਉਹਨਾਂ ਚਿਰ ਕੋਈ ਲਾਭ ਨੀ, ਇਹਨਾਂ ਸਾਰਿਆਂ ਕਰਤੱਬਾਂ ਕੀਤਿਆਂ ਦਾ ਸਭ ਨਿਸਫਲ ਜਾਂਦੇ ਹਨ ਹੰਕਾਰ ਕਰਕੇ।
ਪੈ ਦੇਖਣਾ ਹਰਖੀ ਹੈ,
ਦੇਖੋ ਜੇ ਮਾਇਆ ਆ ਜਾਵੇ, ਭੂਤੀ ਹਾਥੀ ਘੋੜੇ ਬਹੁਤੇ ਬਣ ਜਾਣ, ਮਹੀਆਂ ਗੁੰਗਾਂ ਜ਼ਿਆਦੇ ਹੋ ਜਾਣ, ਮਾਲ ਬਹੁਤਾ ਵੇਖ ਕੇ ਸੰਪਦ ਭੂਤੀ ਵੇਖ ਕੇ ਖੁਸ਼ ਨੀ ਹੋਣਾ ਚਾਹੀਦਾ।
ਬਿਪਤ ਦੇਖ ਨਾ ਰੋ,
ਜਦੋਂ ਬਿਪਤਾ ਬਣੇ ਕਹੂੰ ਬਾਜ ਚਰੇ ਬਾਜ ਹਾਥ ਬਾਜ ਤੇ ਨਗਾਰੇ ਸਾਧ, ਕਹੂੰ ਪਾਏ ਪਿਆਦੇ ਪਨੀ ਉਹਨਾਂ ਪਈਏ, ਤੇ ਬਿਪਤਾ ਪਈ ਨੂੰ ਵੇਖ ਕੇ ਰੋਣਾ ਨੀ ਚਾਹੀਦਾ, ਹਰ ਹਾਲ ਚ ਪ੍ਰਸੰਨ ਰਹਿਣਾ ਚਾਹੀਦਾ ਹੈ।
ਜਿਉਂ ਸੰਪ ਹੈ ਤਿਉਂ ਬਿਪਤ ਹੈ,
ਜਿਸ ਪ੍ਰਕਾਰ ਸੰਪ ਹੈ ਮਾਇਆ ਹੁੰਦੀ ਹੈ, ਭੂਤੀ ਆਉਂਦੀ ਹੈ, ਇਵੇਂ ਬਿਪਤਾ ਵੀ ਆਉਣੀ ਹੈ।
ਵਿਧ ਨੇ ਰਚਿਆ ਸੋ
ਜੋ ਵਿਧਾਤਨ ਪਰਾਲਭ ਅਨੁਸਾਰ ਰਚਿਆ ਉਹ ਜ਼ਰੂਰ ਪ੍ਰਾਪਤ ਹੋਣਾ ਹੈ। ਇਸ ਪ੍ਰਕਾਰ ਦੁੱਖ ਵੇਲੇ ਸੁਖ ਵੇਲੇ ਹਰ ਹਾਲਤ ਰਹਿਣਾ ਚਾਹੀਦਾ ਹੈ ਮਹਾਰਾਜ ਦੇ ਸਿਮਰਨ ਵਿੱਚ।
ਕਹਿ ਕਬੀਰ ਆਪ ਜਾਣੇ ਆ,
ਕਬੀਰ ਸਾਹਿਬ ਜੀ ਕਹਿੰਦੇ ਇਸ ਵਕਤ ਅਸੀਂ ਜਾਣ ਲਿਆ ਹੈ ਮਨੁੱਖਾ ਜਨਮ ਚ
ਸੰਤਨ ਹਿਰਦੈ ਮਝਾਰਾ
ਦੁਆਰਾ ਹਿਰਦੇ ਦੇ ਵਿੱਚ ਸੰਤ ਰਾਮਾਨੰਦ ਜੀ ਆਦਿਕ ਸਤਿਗੁਰੂ ਸੰਤਾਂ ਦੁਆਰਾ ਹਿਰਦੇ ਚ ਅਸੀਂ ਜਾਣ ਲਿਆ ਹੈ।
ਸੇਵਕ ਸੋ ਸੇਵਾ ਭਲੇ,
ਜੋ ਪਰਮੇਸ਼ਰ ਰਚਿਆ ਭਾਣੇ ਚ ਰਹਿਣਾ ਚਾਹੀਦਾ, ਖੁਸ਼ ਰਹਿਣਾ ਚਾਹੀਦਾ ਜੀ।
ਸੇਵਕ ਸੋ ਸੇਵਾ ਭਲੇ,
ਉਹੀ ਸੇਵਕ ਹਨਗੇ ਤੇ ਉਹਨਾਂ ਦੀ ਸੇਵਾ ਹੈ, ਉਹ ਸੇਵਕ ਭਲੇ ਹਨ।
ਇਹ ਘੱਟ ਬਸਾ ਮੁਰਾਰ,
ਇਹਨਾਂ ਦੇ ਹਿਰਦੇ ਚ ਪਰਮੇਸ਼ਰ ਮੁਰਾਰੀ ਵਸਦਾ ਹੈ, ਮੁਰਗਾ ਤਾਕਾਂ ਨੂੰ ਨਾਸ਼ ਕਰਨ ਵਾਲਾ ਉਹ ਹੀ ਸੇਵਕ ਹੈ ਤੇ ਉਹ ਉਹਨਾਂ ਦੀ ਸੇਵਾ ਭਲੀ ਹੈ। ਇਸ ਕਰਕੇ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹਰ ਹਾਲਤ ਵਿੱਚ।
ਗੌੜੀ ਰੇ ਮਨ ਤੇਰੋ ਕੋਈ ਨਹੀਂ,
ਕੋਈ ਆਦਮੀ ਸਾਧ ਸੰਗੇ ਜੀ ਸੋ ਕਰ ਰਿਹਾ ਸੀ ਕਿ ਮੇਰਾ ਪਰਿਵਾਰ ਜਿਹੜਾ ਹੈ ਨਾਸ ਹੋ ਗਿਆ ਹੈ, ਤਾਂ ਸੁਣ ਕੇ ਸਾਹਿਬ ਕਬੀਰ ਜੀ ਕਹਿੰਦੇ ਹਨ
ਰੇ ਮਨ ਤੇਰੋ ਕੋਈ ਨਹੀਂ,
ਰੇ ਭਾਈ ਮਨ ਵਿੱਚ ਵਿਚਾਰ ਕਰ, ਤੂੰ ਤੇਰਾ ਸੰਸਾਰ ਵਿੱਚ ਕੋਈ ਵੀ ਨਹੀਂ ਹੈ ਪਦਾਰਥ।
ਖਿੱਚ ਲੇ ਜਿਨ ਭਾਰ,
ਲੋਕਾਂ ਦੇ ਭਾਰ ਨਾਲ ਖਿੱਚੀ ਫਿਰੀ ਸਿਰ ਦੇ ਉੱਤੇ, ਇਹ ਮੈਂ ਹੀ ਇਹਨਾਂ ਦਾ ਪ੍ਰਬੰਧ ਕਰਨ ਪਾਲਣ ਪੋਸਣ ਵਾਲਾ ਹੈ। ਸਿਰਸੇ ਵਿੱਚ ਕਿਸ ਮਾਹੇ ਠਾਕਰ ਕਾਹੇ ਮਨ ਪੋ ਕਰਿਆ, ਭਿੰਨ ਭਿੰਨ ਪਰਮੇਸ਼ਰ ਸਾਰਿਆਂ ਨੂੰ ਰੋਜੀ ਪਹੁੰਚਾਉਂਦਾ, ਕੀ ਕਿਸੇ ਦੀ ਬਾਬਤ ਭੈ ਕਰਦਾ ਹੈ। ਜਨਮ ਪਿਤਾ ਲੋਕ ਸਦਵੰਤਾ ਕੋਈ ਨਾ ਕਿਸੀ ਧਰਿਆ, ਮਾਂ ਪਿਓ ਪੁੱਤਰ ਸੰਬੰਧੀ ਇਸਤਰੀ ਆਦਿਕ ਕੋਈ ਕਿਸੇ ਦੇ ਰੋਜੀ ਦਾ ਆਸਰਾ ਬਣਾ ਕੇ ਨੀ ਵਾਹਿਗੁਰੂ ਨੇ ਰੱਖਿਆ, ਆਪ ਹੀ ਸਾਰਿਆਂ ਨੂੰ ਭਿੰਨ ਭਿੰਨ ਸਭ ਦੀ ਪਾਲਣਾ ਕਰਦਾ ਹੈ। ਇਉਂ ਮਤਾ ਕਿਸੇ ਦੇ ਪ੍ਰਬੰਧ ਦਾ ਭਾਰ ਖਿੱਚੀ ਫਿਰਦਾ ਹੋਵੇ, ਇਹ ਛੱਡਦੇ ਦਿਲ ਚ ਹੰਕਾਰ।
ਬਿਰਖ ਬਸੇਰੋ ਪੰਥ ਕੋ,
ਬਿਰਖ ਬਸੇਰੋ ਤੇ ਜਿਸ ਪ੍ਰਕਾਰ ਪੰਛੀ ਜਿਹੜੇ ਹੈ ਬਿਰਖ ਦੇ ਉੱਤੇ ਰਾਤ ਨੂੰ ਵਾਸਾ ਕਰਦੇ ਹਨ,
ਐਸੋ ਇਹੋ ਸੰਸਾਰ
ਪ੍ਰਲਬਧ ਕਰਕੇ ਸਾਰੇ ਸੰਬੰਧੀ ਜੁੜੇ ਹੋਏ ਹੈ। ਇਹ ਉਮਰ ਰੂਪੀ ਰਾਤ ਹੈ, ਇਹਦੇ ਜੀਵ ਰੂਪੀ ਪੰਛੀ ਹੈ, ਸੰਸਾਰ ਰੂਪੀ ਬਿਰਖ ਚ ਵਾਸਾ ਹੈ।
ਤੈਸੋ ਇਹੋ ਸੰਸਾਰ,
ਇਸ ਪ੍ਰਕਾਰ ਦਾ ਸੰਸਾਰ ਹੈ। ਬਿਰਖਾ ਇਸ ਜਨ ਸਭ ਜਨਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਦ ਪਿਆ ਉਠ ਚੱਲੇ ਜਿਉਂ ਜਿਉਂ ਔਦ ਬਿਹਾਣੀਆਂ।
ਰਾਮ ਰਸ ਪੀਆ ਰੇ,
ਅਰੇ ਭਾਈ ਰਾਮ ਦੇ ਰਸ ਨੂੰ ਪੀਣਾ ਕਰਿਆ ਕਰ,
ਇਹ ਰਸ
ਅਸੀਂ ਰਾਮ ਦੇ ਰਸ ਨੂੰ ਪੀਣਾ ਕੀਤਾ ਹੈ ਆਨੰਦ ਨੂੰ।
ਇਹ ਰਸ ਵਿਸਰ ਗਏ ਰਸ ਆਓ,
ਜਿਸ ਨਾਮ ਦੇ ਰਸ ਕਰਕੇ ਹੋਰ ਜਿਹੜੇ ਸ਼ਬਦ ਸਪਰਸ਼ ਰਸ ਵਿਸ਼ੇ ਗਨ ਸਨ, ਇਹ ਸਾਰੇ ਵਿਸ਼ੇ ਰਸ ਹੋਰ ਰਸ ਜਿਹੜੇ ਹੈ ਇਹ ਭੁੱਲ ਗਏ ਹਨ, ਜਿਨ੍ਹਾਂ ਦਾ ਔਰ ਹੀ ਫਲ ਹੈ ਜੰਮਣ ਮਰਨ ਦੇ ਦੇਣ ਵਾਲੇ ਹਨ।
ਰਹਾਉ ਔਰ ਮੋਏ ਕਿਆ ਰੋਈ ਹੈ,
ਹੋਰ ਕਿਸੇ ਮਰੇ ਤੋਂ ਕੀ ਭਾਈ ਰੋਣਾ ਬਰਲਾਪ ਕਰਨਾ ਹੈ।
ਜਾਓ ਆਪਾਂ ਥਿਰ ਨਾ ਰਹਾ,
ਆਪਾਂ ਵੀ ਇਸਤ ਰਹਿਣਾ ਸਰੀਰ ਕਰਕੇ, ਸਾਰਿਆਂ ਨੂੰ ਕੂਚ ਕਰ ਜਾਣਾ ਦੁਨੀਆਂ ਚੋਂ, ਕਿਸੇ ਦੀਆਂ ਕੀ ਮੁਕਾਣਾ ਜਾਂਦੇ ਫਿਰਦਾ, ਕੀ ਰੋਣਾ ਹੈ।
ਜੋ ਉਪਜੈ ਸੋ ਬਿਨਸ ਹੈ,
ਭਾਈ ਪੈਦਾ ਹੋਇਆ ਸਰੀਰ ਉਹ ਸਭ ਨਾਸ ਹੋ ਜਾਏਗਾ ਜੋ ਜਨਮੇ ਸੋ ਜਾਨੋ ਮੂਆ
ਦੁੱਖ ਕਰ ਰੂਪ ਹੈ ਬਲਾਏ
ਜਿਨ੍ਹਾਂ ਦੇ ਬਲਾ ਅਵਿਦਿਆ ਰੂਪੀ ਬਲਾ ਚਿੰਬੜੀ ਹੋਈ ਹੈ ਉਹ ਦੁੱਖ ਕਰਕੇ ਰੋਂਦੇ ਹਨ ਅਸੀਂ ਕਿਉਂ ਰੋਈਏ ਸਾਡੀ ਜਿਹੜੀ ਬਲਾ ਅਵਿਦਿਆ ਉਹ ਦੁੱਖ ਕਰਕੇ ਰੋਵੇ ਸਾਡੀ ਬਲਾ ਰੋਵੇ ਅਸੀਂ ਕਿਉਂ ਰੋਣਾ ਕਰੀਏ ਦੁੱਖ ਕਰਕੇ
ਜਹ ਕੀ ਉਪਜੀ ਤਹ ਰਚੀ
ਇਹ ਸ੍ਰਿਸ਼ਟੀ ਦੀ ਸੁਭਾਅ ਇਸ ਤਰ੍ਹਾਂ ਦਾ ਜਿਸ ਇਹ ਸ੍ਰਿਸ਼ਟੀ ਜਿਹੜੀ ਹੈ ਜਿਸ ਜੂਨ ਵਿਚੋਂ ਪੈਦਾ ਹੋਈ ਹੈ ਉਸੇ ਜੂਨ ਦੇ ਭੋਗਣ ਚ ਰਚੀ ਹੋਈ ਹੈ
ਪੀਵਤ ਮਰਦਨ ਲਾ
ਅੱਗੇ ਬੱਚਾ ਹੁੰਦਾ ਜਾਂ ਪੀਂਦਾ ਹੁੰਦਾ ਸੀ ਫਿਰ ਜਵਾਨ ਹੋ ਕੇ ਮਰਨ ਲੱਗ ਗਿਆ ਇਸ ਤਰ੍ਹਾਂ ਨੂੰ ਇਹ ਹਾਲਤ ਹੋ ਗਈ ਹੈ ਵਿਗੜ ਗਿਆ ਇਹਦਾ ਜੀਵਨ ਸੋ ਇਸੇ ਪ੍ਰਕਾਰ
ਉਪਜੀ ਕਹਿ ਕਬੀਰ ਚਿੱਤ ਚੇਤਿਆ
ਕਬੀਰ ਜੀ ਕਹਿੰਦੇ ਚਿੱਤ ਵਿੱਚ ਪਰਮੇਸ਼ਰ ਨੂੰ ਚੇਤਿਆ ਕਰ
ਰਾਮ ਸਿਮਰ ਬੈਰਾਗ
ਧਾਰ ਕੇ ਰਾਮ ਦਾ ਸਿਮਰਨ ਕਰ ਕਿਉਂ ਇਹਦੇ ਮੋਹ ਦੇ ਵਿੱਚ ਫਸਿਆ ਹੋਇਆ ਭੋਗਣ ਵਿੱਚ ਲੱਗਾ ਹੋਇਆ
ਜਹ ਕੀ ਉਪਜੀ ਤਹ ਰਚੀ
ਕਹਿੰਦੇ ਨੇ ਪੀਵਤ ਮਰਦਨ ਲਾਗ ਮਰਦਨ ਕੌਣ ਹੈ ਸੰਤ ਮਹਾਤਮਾ ਗਾਉਣੀ ਅਰਥ ਹੈ ਪਹਿਲਾ ਮੁੱਖ ਸੀ ਮਰਦਨ ਮਹਾਤਮਾ ਜੋ ਹੈ ਮਹਾਤਮਾ ਕਾਮ ਕਰੋ ਨੂੰ ਮਰਦ ਦੇਣ ਵਾਲੇ ਸੂਰਮੇ ਉਹਨਾਂ ਨਾਲ ਮਿਲ ਕੇ ਜਿਹੜੇ ਮਹਾਰਾਜ ਦੇ ਨਾਮ ਰਸ ਨੂੰ ਪੀਂਦੇ ਹੈ ਜੈਨ ਕੀ ਉਪਜੀ ਤਹਿ ਜਿਸ ਤੋਂ ਜੀਵ ਕਲਾ ਗਿਆਨ ਕਰਕੇ ਪੈਦਾ ਹੋਈ ਸੀ ਉਸ ਪਰਮੇਸ਼ਰ ਦੇ ਗਿਆਨ ਕਰਕੇ ਉਹਦੇ ਚ ਫੇਰ ਰੱਜ ਗਈ ਅਭੇਦ ਹੋ ਗਈ
ਕਬੀਰ ਚਿੱਤ ਚੇਤਿਆ
ਇਸ ਕਰਕੇ ਸਾਹਿਬ ਕਬੀਰ ਜੀ ਕਹਿੰਦੇ ਚਿੱਤ ਵਿੱਚ ਚੇਤਿਆ ਕਰ ਵਾਹਿਗੁਰੂ ਨੂੰ
ਰਾਮ ਸਿਮਰ ਬੈਰਾਗ
ਬੈਰਾਗ ਧਾਰ ਕੇ ਰਾਮ ਦਾ ਸਿਮਰਨ ਕਰ ਭਜਨ ਕਰ
ਰਾਗ ਗੌੜੀ ਪੰਥ ਨਿਹਾਰ ਹੈ ਕੰਮ ਨੀ
ਕਬੀਰ ਸਾਹਿਬ ਜੀ ਜਗਿਆਸਾ ਅਵਸਥਾ ਕਥਨ ਕਰਦੇ ਹਨ ਜਿਸ ਪ੍ਰਕਾਰ ਭਾਈ ਨੰਦ ਲਾਲ ਜੀ ਨੇ ਕਿਹਾ ਸਰਦੋ ਰੰਗ ਜਰਦੋ ਨੈਣ ਤਰ ਕੰਮ ਖਾਣਾ ਕੰਮ ਬੋਲਣਾ ਸੋਨਾ ਹਰਾਮ ਹੋ ਗਿਆ ਜਿਨ੍ਹਾਂ ਨੂੰ ਬੇਸਬਰ ਬੇਖਿਆਲ ਰਹਿੰਦੇ ਹੈ ਇਹ ਆਸ਼ਕਾਂ ਦੀਆਂ ਇਹ ਨਿਸ਼ਾਨੀਆਂ ਕਈਆਂ ਹਨ ਪ੍ਰੇਮੀਆਂ ਦੀਆਂ ਸੋ ਜਿਸ ਪ੍ਰਕਾਰ ਕੰਮ ਨੀ ਚਾਹ ਅਨੁਪਤੀ ਦੀ ਇਸਤਰੀ
ਲੋਕਾਂ ਭਾਈ ਪੰਥ ਨਿਹਾਰ ਹੈ ਕਾਮਨੀ
ਉਹ ਪਤੀ ਦੇ ਆਉਣ ਦਾ ਪੰਥ ਰਸਤਾ ਤਕਦੀ ਰਹਿੰਦੀ ਹੈ ਕਾਮਨੀ ਇਸਤਰੀ
ਲੋਚਨ ਭਰੀ ਲੇ ਉਸਾਸਾ
ਅੱਖਾਂ ਉਹਦੀਆਂ ਭਰੀਆਂ ਹੁੰਦੀਆਂ ਜਲ ਦੇ ਨਾਲ ਉਸਾਸਾ ਹੋ ਕੇ ਲੈਂਦੀ ਹੈ ਲੰਮੇ ਸਾਹ ਲੈਂਦੀ ਹੈ ਇਸੇ ਪ੍ਰਕਾਰ
ਪੰਥ ਨਿਹਾਰ ਦੀ ਕਰਦੀ ਔਰ ਨਾ ਭੀਜੈ ਪਾਗ ਨਾ
ਖਿੱਚਾ ਔਰ ਹੋਰ ਨਾ ਪਤੀਆਂ ਦੇ ਉੱਤੇ ਭੀਜਾ ਨੀ ਕਿਸੇ ਦੇ ਰੂਪ ਵੇਖ ਕੇ ਮਨ ਦੀ ਨੀ ਮਨ ਜੀ ਦਾ ਤੇ ਪੈਰ ਆਪਦੇ ਸਤ ਵੱਲੋਂ ਜੀ ਦਾ ਖਿਸਕਦਾ ਨੀ ਪਤੀ ਵਾਰ ਧਰਮ ਵੱਲੋਂ
ਹਰ ਦਰਸ਼ਨ ਕੀ ਆਸ
ਇਸੇ ਪ੍ਰਕਾਰ ਦੇ ਪ੍ਰੇਮੀ ਹੁੰਦੇ ਹੈ ਉਹਨਾਂ ਨੂੰ ਹਰੀ ਦੇ ਦਰਸ਼ਨ ਦੀ ਆਸ ਹੁੰਦੀ ਹੈ ਉਹ ਹੋਰ ਪਾਸੇ ਨੀ ਪੱਜਦੇ ਫੇਰ ਪੜੋ
ਪੰਥ ਨਿਹਾਰ ਹੈ ਕੰਮ ਨੀ
ਪੰਥ ਪਰਮੇਸ਼ਰ ਦਾ ਜਿਹੜਾ ਹੈ ਰਸਤਾ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਭਗਤੀ ਸਹਿਤ ਗਿਆਨ ਇਹ ਪਰਮੇਸ਼ਰ ਦੇ ਚਾਹਵਾਨ ਜਗਿਆਸੂ ਰੂਪ ਕਾਮਨੀਆਂ ਦੇਖਦੀਆਂ ਕਿ ਸਾਨੂੰ ਕਿਵੇਂ ਪ੍ਰਾਪਤ ਹੋਵੇ
ਲੋਚਨ ਭਰੀ ਲੇ ਉਹ ਸਾਸਾ
ਮਨਮੁਖ ਰੂਪੀ ਨੇਤਰ ਪ੍ਰੇਮ ਰੂਪੀ ਜਲ ਨਾਲ ਭਰੇ ਹੋਏ ਉਹ ਸਾਸਾ ਲੰਮੇ ਹੋ ਕੇ ਸਾਹ ਲੈਂਦੇ ਹਨ ਖਿੱਚ ਕੇ
ਹੋਰ ਨਾ ਭੀਜੈ ਪਗ ਨਾ ਖਿੱਸੈ
ਉਹਨਾਂ ਦਾ ਰਿਜ਼ਾ ਕਿਸੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਨਹੀਂ ਭੀਜਦਾ ਮਨ ਦਾ ਤੇ ਪੈਰ ਪਰਮੇਸ਼ਰ ਦੀ ਭਗਤੀ ਵੱਲੋਂ ਨੀ ਖਿਸਕਦਾ ਮਨ ਦਾ ਸੰਕਲਪ ਹੋਰ ਪਾਸੇ ਨੀ ਲੱਗਦਾ ਹੈ ਉਹਨਾਂ ਦਾ
ਹਰ ਦਰਸ਼ਨ
ਇਹ ਪੈਰ ਹੈ ਮਨ ਦਾ ਸੰਕਲਪ ਹੋਰ ਪਾਸੇ ਨਾ ਖਿਸਕਣਾ
ਹਰ ਦਰਸ਼ਨ ਕੀ ਆਸਾ
ਹਰੀ ਅਕਾਲ ਪੁਰਖ ਦੇ ਦਰਸ਼ਨ ਦੀ ਉਹਨਾਂ ਪ੍ਰੇਮੀਆਂ ਨੂੰ ਆਸ ਲੱਗੀ ਹੋਈ ਹੈ
ਉਦੋਂ ਨਾ ਕਾਗਾ ਕਾਰੇ
ਉਹਨੂੰ ਕਹਿੰਦੇ ਹੇਕ ਜਿਸ ਪ੍ਰਕਾਰ ਹੈ ਕਾਗੋ ਡਾਵਤ ਧਨਖੜੀ ਆਏ ਪੀਆ ਪੜਾਕ ਆਧੀ ਕਾਂਕੇ ਗੱਲ ਪੜੀ ਅੱਧੀ ਗਈ ਤੜਕ ਕੋਈ ਲੜਕੀ ਸੀ ਆਪਣੇ ਪਤੀ ਦੀ ਯਾਦ ਵਿੱਚ ਪਤੀ ਨੂੰ ਚੇਤੇ ਕਰਦੀ ਕਾਂ ਬੰਦੇ ਤੇ ਆ ਕੇ ਬੈਠ ਕੇ ਬੋਲਣ ਲੱਗ ਗਿਆ ਸੁਭਾਅ ਹੁੰਦਾ ਵੀ ਕਾਵਾਂ ਉੱਡ ਉੱਡ ਕਾਵਾਂ ਤੈਨੂੰ ਕੁੜ ਕੁੜ ਚੂਰੀਆਂ ਪਾਵਾਂ ਜੇ ਕੋਈ ਆਉਂਦਾ ਪ੍ਰਾਹੁਣਾ ਸਾਡੇ ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਲੜਕੀ ਕਾਂ ਨੂੰ ਉਡਾ ਰਹੀ ਸੀ ਉਹਦਾ ਪਤੀ ਉਸੇ ਵੇਲੇ ਆ ਗਿਆ ਇੰਨੀ ਪਹਿਲਾਂ ਕਮਜ਼ੋਰ ਹੋਈ ਸੀ ਬਾਂਹ ਦੀਆਂ ਜਿਹੜੀਆਂ ਬੰਗਾਂ ਸੀ ਉਹ ਕਾਂ ਉਡਾਉਣ ਲੱਗੀ ਰਹੀਆਂ ਵਿੱਚੋਂ ਨਿਕਲ ਕੇ ਬਾਂਹ ਦੇ ਕਾਂ ਦੇ ਗੱਲ ਜਾ ਪਈਆਂ ਤੇ ਜਦੋਂ ਪਤੀ ਆ ਗਿਆ ਅੱਧੀਆਂ ਇੰਨੀ ਖੁਸ਼ ਹੋ ਗਈ ਅੱਧੀਆਂ ਤੜਕ ਗਈਆਂ ਸਾਰੀਆਂ ਟੁੱਟ ਗਈਆਂ ਇਸੇ ਪ੍ਰਕਾਰ
ਉਡੋ ਨਾ ਕਾਗਾ ਕਾਰੇ
ਜਿਗਿਆਸੂ ਹੇ ਕਾਲਿਓ ਕਾਮੋ ਹੇ ਕਾਮ ਕਰੋ ਰੂਪੀ ਕਾਲੇ ਕਾਮੋ ਤੁਸੀਂ ਉੱਡ ਕਿਉਂ ਨੀ ਜਾਂਦੇ ਸਾਡੇ ਰੇ ਰੂਪੀ ਬਨੇਰੇ ਤੇ ਕਿਉਂ ਬੈਠੇ ਹੋ ਇਹਨਾਂ ਨੂੰ ਕਹਿੰਦੇ ਹਨ ਉੱਡ ਜਾਓ ਤੁਸੀਂ
ਬੇਗ ਮਲੀਜੈ ਆਪਣੇ ਰਾਮ ਪਿਆਰੇ
ਆਪਣੇ ਪਿਆਰੇ ਰਾਮ ਪਰਮੇਸ਼ਰ ਨੂੰ ਅਸੀਂ ਛੇਤੀ ਮਿਲ ਜਾਈਏ ਛੇਤੀ ਉੱਡ ਜਾਓ ਹੇ ਵਕਾਰੋ ਉਡੋ ਨਾ ਕਾਗਾ ਕਾਰੇ ਕਾਲਿਓ ਕੇਸੋ ਰੂਪੀ ਕਾਮੋ ਉਡੋ ਨਾ ਅਜੇ ਮੇਰੇ ਧੌਲੇ ਨਾ ਆਓ ਬੇਗ ਮਲੀਜੈ ਜਵਾਨੀ ਜਵਾਨੀ ਚ ਛੇਤੀ ਮਿਲ ਜਾਈਏ ਆਪਣੇ ਪਿਆਰੇ ਰਾਮ ਪਰਮੇਸ਼ਰ ਦੇ ਤਾਈ ਬੁਢੇਪੇ ਕਰਕੇ ਮਿਲਿਆ ਨਹੀਂ ਜਾਣ ਉਡੋਨ ਕਾਗਾ ਕਾਰੇ ਹੇ ਕਾਰਿਓ ਕਾਗਾ ਦੀ ਨਿਆਈ ਪਾਪੋ ਉੱਡ ਜਾਓ ਮੇਰੇ ਹਿਰਦੇ ਵਿੱਚੋਂ ਬੇਗ ਮਲੀਜੈ ਆਪਣੇ ਰਾਮ ਪਿਆਰੇ ਆਪਣੇ ਪਿਆਰੇ ਰਾਮ ਨੂੰ ਕਾਹਦੀ ਨਾਲ ਮਿਲ ਸਕੀਏ ਅਸੀਂ ਪਾਠ ਉਡੋ ਨਾ ਕਾਗਾ ਕਾਰੇ ਹੀ ਕਰਨਾ
ਰਹਾਓ ਕਹਿ ਕਬੀਰ ਜੀਵਨ ਪਦ ਕਾਰਨ
ਕਹਿ ਕਬੀਰ ਜੀ ਕਹਿੰਦੇ ਹਨ ਜੀਵਨ ਮੁਕਤੀ ਦੀ ਪਦਵੀ ਦੇ ਵਾਸਤੇ
ਹਰ ਕੀ ਭਗਤ ਕਰੀ ਜੈ
ਹਰੀ ਅਕਾਲ ਪੁਰਖ ਦੀ ਭਗਤੀ ਕਰਨੀ ਚਾਹੀਦੀ ਆਪਾਂ ਨੂੰ
ਏਕ ਆਧਾਰ ਨਾਮ ਨਾਰਾਇਣ
ਸਾਨੂੰ ਤਾਂ ਇੱਕ ਨਾਰਾਇਣ ਜੋ ਪਰਮੇਸ਼ਵਰ ਹੈ ਉਸਦੇ ਨਾਮ ਦਾ ਹੀ ਪਿਆਰਿਓ ਆਸਰਾ ਹੈ
ਰਸਨਾ ਰਾਮ ਰਵੀਜੈ
ਭਾਈ ਜੇ ਮਿਲਣਾ ਚਾਹੁੰਦੇ ਹੋ ਜੇ ਹਿਰਦੇ ਨਾਲ ਨੀ ਜਪਿਆ ਨਿਹਰਾ ਰਸਨਾ ਨਾਲ ਹੀ ਰਾਮ ਦੇ ਨਾਮ ਨੂੰ ਉਚਾਰਿਆ ਕਰੋ ਇਸ ਪ੍ਰਕਾਰ ਮਹਾਰਾਜ ਦੀ ਭਗਤੀ ਕਰੋ ਤੇ ਤੁਹਾਨੂੰ ਵੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ
ਕਹਿ ਕਬੀਰ ਜੀਵਨ ਪਦ ਕਾਰਨ
ਹਰ ਕੀ ਭਗਤ ਕਰੀ ਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ